ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਵਾਰਤਾਲਾਪ ਆਪ ਜੀ ਨੂੰ ਸਰਵਣ ਕਰਾ ਰਹੇ ਸੀ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸੰਕਲਿਤ ਕੀਤੀ ਗਈ ਸੀ। ਆਓ ਉਸਦਾ ਤੀਸਰਾ ਅਤੇ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅਗਲਾ ਹੈ ਸਾਖੀਆਂ। ਭੈਣ ਕੋਈ ਸਾਖੀਆਂ? ਵੀਰ, ਬੀਬੀ ਕਈ ਸ਼ਬਦ ਲਗਭਗ ਸਾਖੀਆਂ ਹਨ। ਸਤਿਗੁਰੂ ਜੀ ਨੇ ਕਿਸੇ ਨਾ ਕਿਸੇ ਦੇ ਪਰਥਾਏ ਬਹੁਤ ਸ਼ਬਦ ਉਚਾਰੇ ਹਨ। ਕੋਈ ਅਗਲੇ ਨੂੰ ਸਾਹਮਣੇ ਕਰਕੇ ਮੁਖਾਤਬ ਕਰਕੇ ਕਿਹਾ ਹੈ, ਕਦੇ ਤ੍ਰਿਆਕੁਲ ਹੋ ਕੇ ਅਤੇ ਕਦੇ ਆਪਣੇ ਮਨ ਨੂੰ ਸੰਬੋਧਨ ਕਰਕੇ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਕਦੇ ਹੋ ਚੁੱਕੀਆਂ ਗੋਸ਼ਟਾਂ ਦੇ ਮਗਰੋਂ ਉਸਦੇ ਸਾਰ ਕਥਨ ਵਿੱਚ ਬਾਣੀ ਰਚੀ ਹੈ। ਅਕਾਲ ਪੁਰਖ ਦੇ ਪ੍ਰੇਮ ਅਤੇ ਲਿਵਲੀਨਤਾ ਵਿੱਚ ਈਸ਼ਵਰੀ ਗਿਆਨ ਦੀ ਪ੍ਰਾਪਤੀ ਬਾਣੀ ਵਿੱਚ ਕਹੀ ਹੈ, ਉਹ ਪਰਥਾਏ ਉਪਦੇਸ਼ ਹੋਈ ਹੈ। ਇਉਂ ਬਾਣੀ ਰੱਬੀ ਗਿਆਨ ਹੈ ਅਤੇ ਅਨੁਭਵੀ ਪ੍ਰੇਮ ਤਰੰਗ ਹਨ। ਰੱਬੀ ਗਿਆਨ ਲੋਕਾਂ ਨੂੰ ਉਪਦੇਸ਼ ਹੋਇਆ ਅਤੇ ਗੋਸ਼ਟਾਂ ਵਿੱਚ ਦੱਸਿਆ ਵੀ ਰੱਬੀ ਗਿਆਨ ਹੀ ਹੈ। ਪਹਿਲਾ ਹੈ ਬਗਲ ਸਮਾਧੀ। ਕੀਕੂ ਆਸਾ ਦੀ ਵਾਰ ਵਿੱਚ ਇੱਕ ਬਗਲ ਸਮਾਧੀ ਪੰਡਿਤ ਨੂੰ ਸਮਝਾ ਰਹੇ ਹਨ, ਤ੍ਰੈਪਾਲ ਤੇ ਹਾਲ ਵਿਚਾਰੰ। ਤ੍ਰੈਪਾਲ ਮਤਲਬ ਵਾਹਿਗੁਰੂ, ਤੇਰਾ ਹਾਲ ਵਿਚਾਰ ਰਿਹਾ ਹੈ। ਤੇਰਾ ਕਹਿਣ ਤੋਂ ਸਪਸ਼ਟ ਪਤਾ ਲੱਗਿਆ ਕਿ ਇਹ ਕਿਸੇ ਪੰਡਿਤ ਨੂੰ ਸਾਹਮਣੇ ਸਮਝਾ ਰਹੇ ਹਨ, ਪਰ ਤ੍ਰਿਆਕੁਲ ਹੋ ਕੇ ਜਾਂ ਆਪਣੇ ਆਪ ਨੂੰ ਸਾਹਮਣੇ ਕਰਕੇ ਜਦ ਕਹਿੰਦੇ ਹਨ, ਤਦ ਹੁੰਦਾ ਤਾਂ ਕਦੇ ਕਦੇ ਸਾਖੀ ਪਰਥਾਏ ਹੈ, ਪਰ ਸਪਸ਼ਟ ਅਸੀਂ ਆਖ ਨਹੀਂ ਸਕਦੇ। ਹੋ ਸਕਦਾ ਹੈ ਕਿ ਆਪਣੇ ਰੰਗ ਵਿੱਚ ਹੀ ਉਚਾਰ ਰਹੇ ਹੋਣ। ਦੂਸਰਾ ਹੈ ਰਾਜਪੁੱਤਰੀਆਂ ਦੀ ਸਾਖੀ। ਜਨਮ ਸਾਖੀਆਂ ਪ੍ਰਸੰਗਾਂ ਦੀ ਮਦਦ ਨਾਲ ਤਾਂ ਅਸੀਂ ਕਿਤਨੇ ਹੀ ਸ਼ਬਦਾਂ ਬਾਬਤ ਦੱਸ ਸਕਦੇ ਹਾਂ ਕਿ ਫਲਾਣੇ ਪਰਥਾਏ ਫਲਾਣਾ ਸ਼ਬਦ ਉਚਾਰਿਆ ਹੈ, ਪਰ ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਉਗਾਈ ਤੋਂ ਵੀ ਬਹੁਤ ਪਤੇ ਲੱਗਦੇ ਹਨ। ਜਿਹਾ ਕਿ ਗਾਛੋ ਪੁੱਤਰੀ ਰਾਜਕੁਆਰ, ਨਾਮ ਭਾਣੋ ਸਚਦੋਤ ਸਵਾਰ, ਬਸੰਤ ਮਹੱਲਾ ਪਹਿਲਾ। ਇਹ ਸ਼ਿਵਨਾਭ ਦੀ ਪੁੱਤਰੀ ਨੂੰ ਉਪਦੇਸ਼ ਕੀਤਾ ਸੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੇਵਲ ਇੰਨੀ ਉਗਾਈ ਮਿਲਦੀ ਹੈ ਕਿ ਉਹ ਕਿਸੇ ਰਾਜਕਨਿਆ ਨੂੰ ਸਤਿਗੁਰ ਨੇ ਕਿਹਾ ਹੈ, ਜਾਓ ਬੇਟਾ ਨਾਮ ਜਪੋ, ਇਹੋ ਸੱਚੀ ਸੁੰਦਰਤਾ ਹੈ। ਤੀਸਰਾ ਸ਼ਿਵਨਾਭ ਦੀ ਨੂੰਹ। ਫਿਰ ਸ਼ਿਵਨਾਭ ਦੀ ਵੋਟੀ ਨੂੰਹ ਨੂੰ ਕਹਿੰਦੀ ਹੈ, ਮਹਾਰਾਜ ਨੂੰ ਮੱਥਾ ਟੇਕ ਅਤੇ ਉਹ ਕਹਿੰਦੀ ਹੈ, ਮੇਰੇ ਤੋਂ ਨਿਵਿਆ ਨਹੀਂ ਜਾਂਦਾ। ਤਾਂ ਸੱਸ ਕਹਿੰਦੀ ਹੈ, ਦੇਹ ਦਾ ਅਭਿਮਾਨ ਨਾ ਕਰ, ਵੱਡੇ ਵੱਡੇ ਪੱਕੇ ਮੰਦਰ ਢਹਿ ਗਏ, ਇਸ ਦੇਹ ਨੇ ਕਦ ਰਹਿਣਾ ਹੈ। ਤਦੋਂ ਸਤਿਗੁਰੂ ਉਸ ਸੁੰਦਰੀ ਨੂੰ ਕਹਿੰਦੇ ਹਨ, ਨਹੀਂ ਬੇਟਾ, ਕਿਸੇ ਦੇ ਕਹੇ ਮੱਥਾ ਨਹੀਂ ਟੇਕਣਾ। ਪਹਿਲਾਂ ਵਸਤ ਸਿੰਜਾਣ ਕੇ ਤਾਂ ਕੀ ਚੈ ਵਾਪਾਰ, ਤੂੰ ਪਛਾਣ ਆਪਣੇ ਲਈ ਕਿ ਜਿਸ ਨੂੰ ਤੂੰ ਵਾਹਿਗੁਰੂ ਦਾਤ ਦਾ ਦਾਤਾ ਮੰਨਣਾ ਹੈ, ਉਹ ਠੀਕ ਦਾਤਾ ਹੈ ਕਿ ਨਹੀਂ। ਸਤਿਗੁਰ ਨੇ ਰਸਮ ਪ੍ਰਸਤੀ ਦੂਰ ਕਰਕੇ ਸੁਤੰਤਰ ਚੋਣ ਦਾ ਉਪਦੇਸ਼ ਦਿੱਤਾ ਅਤੇ ਦੱਸਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸਾਖੀ ਤਾਂ ਨਹੀਂ ਲਿਖੀ, ਪਰ ਇਹਨੂੰ ਸੱਸ ਤੇ ਗੁਰੂ ਜੀ ਦੀ ਬਾਤ ਲਿਖੀ ਹੈ, ਜਿਸ ਤੋਂ ਇਹ ਤਾਂ ਸਿੱਧ ਹੈ ਕਿ ਕਿਸੇ ਸੱਸ ਨੇ ਕਿਸੇ ਨੂੰਹ ਨੂੰ ਮੱਥਾ ਟੇਕਣ ਲਈ ਕਿਹਾ ਅਤੇ ਸਤਿਗੁਰ ਨੇ ਆਪਣੀ ਅਰੋਗ ਤੰਦਰੁਸਤ ਤਕੜੀ ਅਤੇ ਅਭੈ ਰੂਹਾਨੀ ਜ਼ਿੰਦਗੀ ਪੈਦਾ ਕਰਨ ਦਾ ਸੱਚਾ ਉਪਦੇਸ਼ ਸੁਤੰਤਰ ਚੋਣ ਵਾਲਾ ਉਸਨੂੰ ਦਿੱਤਾ। ਚੌਥਾ ਹੈ ਜਨੇਊ। ਆਸਾ ਦੀ ਵਾਰ ਵਿੱਚ ਸਤਿਗੁਰ ਨੇ ਉਪਦੇਸ਼ ਦਿੱਤਾ ਹੈ ਕਿ ਧਾਗੇ ਦਾ ਜਨੇਊ ਮੁਕਤ ਨਹੀਂ ਕਰ ਸਕਦਾ। ਮੁਕਤ ਕਰਨੇ ਵਾਲਾ ਜਨੇਊ ਦਇਆ, ਸੰਤੋਖ, ਜਤ, ਸਤ ਆਦਿ ਸ਼ੁਭ ਗੁਣਾਂ ਦਾ ਚਾਹੀਏ। ਹੈ ਤਾਂ ਇਹ ਸਲੋਕ ਉਪਦੇਸ਼ ਰੂਪ, ਇਸ ਵਿੱਚ ਇੱਕ ਤੁਕ ਹੈ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਹੁਣ ਹਈ ਤਾਂ ਪਾਂਡੇ ਕਤ ਸਨਮੁਖ ਸੰਬੋਧਨ ਹੈ। ਕਿਸੇ ਨੂੰ ਕਹਿ ਰਹੇ ਹਨ ਕਿ ਜੇ ਜਨੇਊ ਹਈ ਤਾਂ ਲਿਆ ਪਾ, ਇਹ ਪਾਂਡੇ ਨਾਲ ਗੱਲਾਂ ਕਰ ਰਹੇ ਜਾਪਦੇ ਹਨ। ਸਤਿਗੁਰ ਏਕਾਂਤ ਵਾਸੀ ਬਚਪਨ ਤੋਂ ਸਨ, ਸੋ ਕਿਸੇ ਦੇ ਜਨੇਊ ਦੇ ਭੀੜ ਭੜਾਕੇ ਪਰ ਜਾਣਾ ਘੱਟ ਸੰਭਵ ਹੈ। ਆਪਣੇ ਬੱਚਿਆਂ ਲਈ ਪਾਂਡੇ ਨੂੰ ਸੱਦਣਾ ਸੰਭਵ ਹੀ ਨਹੀਂ, ਕਿਉਂਕਿ ਇਹਨਾਂ ਖਿਆਲਾਂ ਵਾਲੇ ਦਾ ਰਸਮ ਕਰਨ ਲਈ ਪਾਂਡੇ ਨੂੰ ਸੱਦ ਕੇ ਫਿਰ ਸਮਝੌਤੀ ਕਰਨੀ ਆਪਣੇ ਆਪ ਵਿੱਚ ਅਸੰਭਵ ਹੈ। ਬਾਕੀ ਇਹੋ ਗੱਲ ਸਪਸ਼ਟ ਹੈ ਕਿ ਆਪਣੇ ਜਨੇਊ ਪਹਿਰਨ ਵੇਲੇ ਪਾਂਡਾ ਆਇਆ ਹੈ ਅਤੇ ਉਸਨੂੰ ਮਤ ਦੇ ਰਹੇ ਹਨ ਅਤੇ ਸੱਚੇ ਜਨੇਊ ਦੀ ਜੋ ਮੁਕਤ ਕਰੇ ਵਿਆਖਿਆ ਕਹਿ ਰਹੇ ਹਨ, ਜੋ ਗੱਲਬਾਤ ਪੰਡਿਤ ਨਾਲ ਹੋਈ, ਜੋ ਈਸ਼ਵਰੀ ਗਿਆਨ ਉਸਨੂੰ ਦੱਸਿਆ, ਸੋ ਗੁਰੂ ਜੀ ਨੇ ਬਾਣੀ ਵਿੱਚ ਰਚ ਦਿੱਤਾ। ਪੰਜਵਾਂ ਹੈ ਪਿੰਡ ਪਤਲ ਆਦਿ। ਪਿੰਡ ਪਤਲ ਗੰਗਾ ਆਦਿ ਲਈ ਵੇਰਵਾ ਇਸ ਸ਼ਬਦ ਤੋਂ ਪ੍ਰਤੀਤ ਆਉਂਦਾ ਹੈ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ। ਲੋਕਾ ਮਤ ਕੋ ਫੱਕੜ ਪਾਏ, ਲਖ ਮੜਿਆ ਕਰ ਏਕ ਠੇ, ਏਕ ਰਤੀਲੇ ਪਾਏ। ਰਹਾਉ ਪਿੰਡ ਪਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਛੇ ਇਹ ਮੇਰਾ ਆਧਾਰ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੇਂ ਆਤਮ ਰਾਓ, ਸੱਚਾ ਨਾਵਣ ਤਾਂ ਥੀਏ ਜਾਂ ਅਹਿਨਸ ਲਾਗੈ ਭਾਓ। ਇੱਕ ਲੋਕੀ ਹੋਰ ਛਮਛਰੀ, ਬ੍ਰਾਹਮਣ ਵਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਿਖੁਟਸ ਨਾਹੀਂ। ਸਾਫ਼ ਹੈ ਕਿ ਕਿਸੇ ਪਿੰਡ ਭਰਾਵਣ ਲਈ ਪਾਂਡੇ ਜਾਂ ਹੋਰ ਕਿਸੇ ਨੇ ਕਿਹਾ ਹੈ ਤਾਂ ਆਪ ਜੀ ਨੇ ਬਚਨ ਕੀਤਾ ਹੈ। ਪਿੰਡ ਪਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾ, ਮੇਰੀ ਪਦ ਤੋਂ ਆਪਣੀ ਬਾਬਤ ਸਾਫ਼ ਕਹਿ ਰਹੇ ਹਨ। ਇਸ ਤੋਂ ਸਹੀ ਆਉਂਦਾ ਹੈ ਕਿ ਪ੍ਰਲੋਕ ਸਮੇਂ ਆਪ ਨੇ ਇਹ ਉਪਦੇਸ਼ ਆਪਣੇ ਅੰਤਲੇ ਸੰਸਕਾਰ ਬਾਬਤ ਦਿੱਤਾ ਹੈ। ਜੇ ਕਿਸੇ ਹੋਰਸ ਦੇ ਪ੍ਰਥਾਏ ਉਪਦੇਸ਼ ਵੀ ਮੰਨ ਲਈਏ, ਤਦ ਵੀ ਇਸ ਵਿੱਚ ਪਾਂਡੇ ਲਈ ਹਿਦਾਇਤ ਹੈ ਕਿ ਅੰਤਮ ਸੰਸਕਾਰ ਅਸਾਂ ਬ੍ਰਾਹਮਣੀ ਮਤ ਅਨੁਸਾਰ ਨਹੀਂ ਕਰਨਾ ਪਰ ਗੁਰਮਤ ਅਨੁਸਾਰ। ਫਿਰ ਦੇਖੋ ਕਿ ਸਾਰੀਆਂ ਜਗਤ ਰੀਤਾਂ ਬਾਬਤ ਵੀ ਆਪ ਫੁਰਮਾਉਂਦੇ ਹਨ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ। ਛੇਵਾਂ ਹੈ ਮਰਦਾਨਾ। ਇਸੀ ਤਰ੍ਹਾਂ ਮਰਦਾਨੇ ਦਾ ਪਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਚੱਲਦਾ ਹੈ। ਮਰਦਾਨੇ ਪ੍ਰਥਾਏ ਗੁਰੂ ਜੀ ਨੇ ਇੱਕ ਸਲੋਕ ਕਿਹਾ ਹੈ, ਦੇਖੋ ਵਾਰ ਬਿਹਾਗੜਾ। ਸੱਤਵਾਂ ਹੈ ਮੂਲਾ। ਇਸੇ ਤਰ੍ਹਾਂ ਵਾਰਾਂ ਅਤੇ ਵਧੀਕ ਵਿੱਚ, ਨਾਲ ਕਿਰਾੜਾ ਦੋਸਤੀ, ਕੂੜੇ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ, ਆਵੇ ਕਿਤੇ ਥਾਏ। ਇਸ ਸਲੋਕ ਤੋਂ ਵੀ ਪਤਾ ਲੱਗਦਾ ਹੈ ਕਿ ਮੂਲੇ ਕਿਰਾੜ ਪ੍ਰਥਾਏ ਇਹ ਵਾਕ ਹੋਏ ਹਨ। ਅੱਠਵਾਂ ਹੈ ਮਜ਼ਹਬ। ਭੈਣ, ਉਸ ਸਮੇਂ ਪੰਜਾਬ ਦਾ ਮਜ਼ਹਬ ਧਰਮ ਜਾਂ ਮਤ ਕੀ ਸੀ? ਵੀਰ, ਕਾਂਵਾ ਰੋਲੀ। ਵੇਦ ਮਤ ਨੂੰ ਬੁੱਧ ਮਤ ਖਾ ਚੁੱਕੀ ਸੀ, ਬੁੱਧ ਮਤ ਨੂੰ ਬ੍ਰਾਹਮਣੀ ਮਤ ਫਿਰ ਸਮਾਪਤ ਕਰ ਚੁੱਕਾ ਸੀ, ਬ੍ਰਾਹਮਣੀ ਮਤ ਨੂੰ ਮੁਸਲਮਾਨੀ ਮਤ ਗ੍ਰਹਿਣ ਲਾ ਰਿਹਾ ਸੀ ਅਤੇ ਉਸ ਪਰ ਵੈਸ਼ਨੂ ਮਤ ਦੀ ਹਲਕੀ ਰੰਗਣ ਚੜ੍ਹ ਕੇ ਫਿੱਕੀ ਪੈ ਰਹੀ ਸੀ। ਪਰ ਕਨਪਾਟੇ ਜੋਗੀ ਮਤ ਦੀ ਪੈਵੰਦ ਕੁਛ ਹਰੀ ਸੀ, ਪਰ ਇਹ ਹਰਿਆਵਲੀ ਧਾਰਨਾ ਧਿਆਨ ਸਮਾਧੀ ਦੀ ਨਹੀਂ ਸੀ। ਇਹ ਨਾਟਕਾਂ, ਚੇਟਕਾਂ, ਤੰਤਰਾਂ, ਮੰਤਰਾਂ, ਸਿੱਧੀਆਂ ਅਤੇ ਭਾਠੀਆਂ ਚੋਣ, ਸ਼ਰਾਬਾਂ ਪੀਣ, ਕੰਨ ਪਾੜਨ ਅਤੇ ਰਾਜਿਆਂ ਦੇ ਗੀਤ ਗਾਉਂਦੇ ਫਿਰਨ ਤੱਕ ਆ ਗਈ ਸੀ। ਪਰ ਤਦ ਵੀ ਬ੍ਰਾਹਮਣੀ ਮਤ ਦੇ ਟਾਵੇਂ ਟਾਵੇਂ ਪੰਡਿਤ ਮੌਜੂਦ ਸਨ। ਦੂਏ ਪਾਸੇ ਮੁਸਲਮਾਨ ਸਨ ਜਿਨ੍ਹਾਂ ਦੇ ਸੂਫੀ ਫਕੀਰ ਹਿੰਦੂ ਵੇਦਾਂਤ ਦੀ ਰੰਗਤ ਹੇਠ ਆ ਕੇ ਆਪਣੇ ਮਤ ਦੇ ਪ੍ਰਚਾਰ ਦਾ ਕੰਮ ਕਰ ਰਹੇ ਸਨ। ਪਰ ਤੇਜ ਵਿੱਚ ਸ਼ਰ੍ਹ ਵਾਲੇ ਕਾਜ਼ੀ ਮੁੱਲਾ ਸਨ। ਹੁਣ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਇਹਨਾਂ ਸਿਧਾਂਤਾਂ 'ਤੇ ਕਿਕੋ ਪਹੁੰਚਦੇ ਹਾਂ। ਸੁਣੋ, ਸਭ ਤੋਂ ਵਧੇਰੇ ਸਤਿਗੁਰੂ ਜੀ ਨੂੰ ਸਿੱਧ ਮਿਲਦੇ ਹਨ ਅਤੇ ਜਗ੍ਹਾ ਜਗ੍ਹਾ ਆਪ ਜੋਗੀਆਂ ਨਾਲ ਚਰਚਾ ਕਰਦੇ ਹਨ। ਸਿੱਧ ਗੋਸ਼ ਅਤੇ ਹੋਰ ਅਨੇਕ ਸ਼ਬਦ ਸਲੋਕ ਇਹਨਾਂ ਪ੍ਰਥਾਏ ਲਿਖੇ ਹਨ। ਸਤਿਗੁਰੂ ਉਹਨਾਂ ਨੂੰ ਸ਼ਰਾਬ ਪੀਣੋਂ ਹੋੜਦੇ ਹਨ ਅਤੇ ਗੁੜ ਕਰ ਗਿਆਨ ਧਿਆਨ ਕਰ ਤਾਵੇ ਦੀ ਰੂਹਾਨੀ ਸ਼ਰਾਬ ਦੱਸਦੇ ਹਨ। ਇਸੇ ਤਰ੍ਹਾਂ ਕਾਜ਼ੀ ਮੁਲਾਣਿਆਂ ਨੂੰ ਉਹਨਾਂ ਦੀਆਂ ਸ਼ਰਈ ਬਨਾਵਟਾਂ ਅਤੇ ਫੋਕੀ ਰਸਮ ਪ੍ਰਸਤੀ ਤੋਂ ਕੱਢਣ ਲਈ ਅਨੇਕ ਸ਼ਬਦ ਆਖਦੇ ਹਨ ਅਤੇ ਫਿਰ ਬ੍ਰਾਹਮਣੀ ਮਤ ਦੇ ਪਾਂਡਿਆਂ ਪੰਡਤਾਂ ਪ੍ਰਥਾਏ ਅਤੇ ਪੱਟੀਆਂ ਅਤੇ ਓਅੰਕਾਰ ਉਚਾਰਦੇ ਹਨ। ਸੋ ਜੋ ਮੈਂ ਕਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧ ਹੈ। ਫਿਰ ਦੇਖੋ ਸ੍ਰੀ ਰਾਗ ਵਿੱਚ ਇੱਕ ਸ਼ਬਦ ਹੈ ਜਿਸ ਵਿੱਚ ਗੁਰੂ ਜੀ ਕਹਿੰਦੇ ਹਨ, ਮਰਣਾ ਮੁੱਲਾ ਮਰਣਾ, ਪੀ ਕਰ ਤਾਰੋਂ ਡਰਣਾ, ਰਹਾਓ ਤਾਂ ਤੂੰ ਮੁੱਲਾ ਤਾਂ ਤੂੰ ਕਾਜ਼ੀ, ਜਾਣੇ ਨਾਮ ਖੁਦਾਈ। ਇਸ ਤੋਂ ਸਪਸ਼ਟ ਹੈ ਕਿ ਕਿਸੇ ਮੁੱਲਾ ਨਾਲ ਸਾਖੀ ਹੋਈ ਹੈ ਅਤੇ ਸਤਿਗੁਰ ਨੇ ਅਮਲੀ ਜੀਵਨ ਅਤੇ ਨਾਮ ਦਾ ਉਪਦੇਸ਼ ਦਿੱਤਾ ਹੈ। ਉਸ ਦੀਆਂ ਬਨਾਵਟੀ ਸ਼ਰ੍ਹਾਂ ਦੀਆਂ ਜ਼ਿੱਦਾਂ ਨੂੰ ਗਲਤ ਦੱਸ ਕੇ ਵਾਹਿਗੁਰੂ ਨਾਮ ਦਾ ਉਪਦੇਸ਼ ਦਿੱਤਾ ਹੈ। ਇਸ ਤਰ੍ਹਾਂ ਮੁਸਲਮਾਨ ਕਹਾਵਣ ਮੁਸ਼ਕਲ ਅਤੇ ਹੋਰ ਕਈ ਸ਼ਬਦ ਜੋ ਸਨਮੁਖ ਗੁਫਤਗੂ ਦੇ ਹਨ, ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹ ਨਹੀਂ ਕਹਿ ਸਕਦੇ ਕਿ ਲੋਧੀ ਦੇ ਕਾਜ਼ੀ ਨਾਲ ਹੋਏ ਕਿ ਮੱਕੇ ਦੇ ਸ਼ਰੀਫ ਨਾਲ ਹੋਏ, ਪਰ ਕਿਸੇ ਵੇਲੇ ਕਿਸੇ ਮੁਸਲਮਾਨ ਨਾਲ ਇਹ ਵਿਚਾਰ ਅਤੇ ਉਸਨੂੰ ਉਪਦੇਸ਼ ਜ਼ਰੂਰ ਹੋਇਆ ਹੈ, ਜਿਸ ਨੂੰ ਸਤਿਗੁਰ ਨੇ ਆਪ ਮਿੱਠੀ ਪਿਆਰੀ ਪੰਜਾਬੀ ਵਿੱਚ ਸਾਡੇ ਤੱਕ ਪਹੁੰਚਣ ਲਈ ਰਚਿਆ ਅਤੇ ਪੰਚਮ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਲਿਖ ਦਿੱਤਾ। ਇਸ ਤਰ੍ਹਾਂ ਆਸਾ ਦੀ ਵਾਰ ਦਾ ਕੁਛ ਹਿੱਸਾ ਖਾਸ ਕਰ ਪੌੜੀਆਂ ਦਾ ਵਾਹਿਗੁਰੂ ਜੀ ਦੇ ਸੰਬੰਧ ਵਿੱਚ ਹੈ, ਕਿਸੇ ਫਿਲਾਸਫਰ ਨਾਲ ਬਹਿਸ ਦਾ ਹੈ, ਕੁਛ ਪੰਡਤਾਂ ਨਾਲ ਹੈ, ਕੁਛ ਬ੍ਰਹਮਚਾਰੀਆਂ ਨਾਲ ਹੈ, ਕੁਛ ਮੁਸਲਮਾਨਾਂ ਨਾਲ ਅਤੇ ਕੁਛ ਆਮ ਕੁਰੀਤੀਆਂ ਬਾਬਤ ਹੈ, ਅਤੇ ਸਿਧਾਂਤ ਉਹ ਵਾਹਿਗੁਰੂ ਪ੍ਰੇਮ ਨਾਮ ਲਿਵ ਅਤੇ ਰਜ਼ਾ ਦਾ ਸਿਖਾਇਆ ਹੈ। ਜਦੋਂ ਜੈਨ ਮਤ ਵੀ ਸੀ, ਬੋਧੀ ਅਤੇ ਬੁੱਧ ਦਾ ਲਫਜ਼ ਤਾਂ ਸਤਿਗੁਰ ਨੇ ਥੋੜ੍ਹੀ ਵੇਰੀ ਹੀ ਵਰਤਿਆ ਹੈ, ਜਿਸ ਤੋਂ ਜਾਪਦਾ ਹੈ ਕਿ ਇਸ ਮਤ ਵਾਲੇ ਮੁੱਕ ਚੁੱਕੇ ਸਨ, ਪਰ ਗੁਰੂ ਜੀ ਨੂੰ ਉਹਨਾਂ ਦਾ ਪਤਾ ਪੂਰਾ ਪੂਰਾ ਹੈ ਸੀ। ਨੌਵਾਂ ਹੈ ਸਰੇਵੜਾ ਭੈਣ। ਸਤਿਗੁਰੂ ਜੀ ਨੂੰ ਕਦੇ ਸਰੇਵੜਾ ਵੀ ਕੋਈ ਮਿਲਿਆ ਹੈ? ਵੀਰ, ਹਾਂ ਭੈਣ ਜੀ, ਮਾਝ ਦੀ ਵਾਰ ਵਿੱਚ ਪੌੜੀ ਹੈ ਜਿਸ ਵਿੱਚ ਸਤਿਗੁਰੂ ਜੀ ਨੇ ਸਰੇਵੜਿਆਂ ਦੀਆਂ ਭੁੱਲਾਂ ਦੱਸੀਆਂ ਹਨ। ਸਿਰ ਖੁਹਾਏ ਪੀਏ ਮਲਵਾਣੀ, ਇਸ ਤੋਂ ਪਤਾ ਲੱਗਦਾ ਹੈ ਕਿ ਜਾਂ ਕਿਸੇ ਨਾਲ ਗੋਸ਼ਟ ਹੋਈ ਹੈ ਜਾਂ ਉਹਨਾਂ ਦੀ ਕਿਰਿਆ ਨੂੰ ਮਾੜਾ ਕਹਿ ਕੇ ਲੋਕਾਂ ਨੂੰ ਸਮਝਾਇਆ ਹੈ। ਹਰ ਹਾਲ ਵਿੱਚ ਉਹਨਾਂ ਨੇ ਇਸ ਮਤ ਦੀ ਕਿਰਿਆ ਨੂੰ ਪਸੰਦ ਨਹੀਂ ਕੀਤਾ, ਸੋ ਪਤਾ ਲੱਗਾ ਕਿ ਸਰੇਵੜੇ ਵੀ ਤਦੋਂ ਸਨ। ਇਸ ਤੋਂ ਛੁੱਟ ਇੱਕ ਜੈਨੀ ਉੱਜੜ ਪਾਏ ਦੀ ਰਚਨਾ ਵੀ ਹੈ। ਭਾਵੇਂ ਪਤਾ ਨਹੀਂ ਕਿ ਸੂਰਤ ਕੇ ਤਨਾਸਰੀ ਦੇਸ਼ ਕੇ ਕਿੱਥੇ ਕੋਈ ਗੱਲ ਹੋਈ, ਪਰ ਜੈਨੀਆਂ ਦੀ ਕਿਰਿਆ ਬਾਬਤ ਆਪ ਨੇ ਆਪਣਾ ਅਜੋੜ ਦੱਸਿਆ ਹੈ। ਦਸਵਾਂ ਹੈ ਆਰਤੀ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਧਨਾਸਰੀ ਰਾਗ ਵਿੱਚ ਗਗਨ ਮੈਂ ਥਾਲ ਰਾਉ ਚੰਦ ਦੀਪਕ ਬਣੇ ਨਿਰੰਕਾਰ ਦੀ ਆਰਤੀ ਕੁਦਰਤ ਦੇ ਸਮਾਨ ਨਾਲ ਕੀਤੀ ਹੈ। ਭਾਵ ਇਹ ਹੈ ਕਿ ਉਹਨਾਂ ਨੇ ਮਨ ਨੂੰ ਬਨਾਵਟ ਤੋਂ ਉੱਚਾ ਕਰਕੇ ਕੁਦਰਤ ਨਾਲ ਇੱਕ ਸਵਰ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲਿਵ ਲਾਉਣ ਦੀ ਜਾਚ ਦੱਸੀ ਹੈ। ਮਾਲੂਮ ਹੁੰਦਾ ਹੈ ਕਿ ਕਿਤੇ ਕਿਸੇ ਮੂਰਤੀ ਅੱਗੇ ਆਰਤੀ ਹੁੰਦੀ ਵੇਖ ਕੇ ਸਤਿਗੁਰ ਨੇ ਉਹਨਾਂ ਨੂੰ ਇਹ ਮਿੱਠਾ ਉਪਦੇਸ਼ ਕੀਤਾ ਹੈ। ਅਸੀਂ ਸਮਝ ਸਕਦੇ ਹਾਂ ਪੂਰਬ ਬਿਹਾਰ ਬੰਗਾਲ ਉੜੀਸਾ ਵਿੱਚ ਵੈਸ਼ਨੋ ਮਤ ਪ੍ਰਧਾਨ ਸੀ, ਉਹਨਾਂ ਵਿੱਚ ਆਰਤੀ ਜ਼ਰੂਰੀ ਅੰਗ ਸੀ। ਜਗਨਨਾਥ ਸ਼੍ਰੋਮਣੀ ਮੰਦਰ ਸੀ, ਸੋ ਅਸੀਂ ਖਿਆਲ ਕਰ ਸਕਦੇ ਹਾਂ ਕਿ ਉੱਥੋਂ ਦੇ ਲੋਕਾਂ ਨੂੰ ਫੋਕੀ ਅਤੇ ਨਿਰੀ ਰਸਮ ਪ੍ਰਸਤੀ ਤੋਂ ਉਦਾਹਰਣ ਨਮਿਤ ਅਤੇ ਜੀਵਦੀ ਪ੍ਰੇਮ ਦੀਆਂ ਚਰਨਾਟਾਂ ਵਾਲੀ ਰੋਗ ਰਹਿਤ ਰੱਬੀ ਜ਼ਿੰਦਗੀ ਦਾਨ ਕਰਨ ਲਈ ਇੱਕ ਕੁਦਰਤ ਨਾਲ ਇੱਕ ਸਵਰ ਹੋਏ ਕਾਦਰ ਅੱਗੇ ਕਰਨ ਦੀ ਆਰਤੀ ਸਿਖਾਈ ਹੋਵੇ। ਗਿਆਰਵਾਂ ਹੈ ਅਹਿੰਸਾਏ ਪਰਮੋ ਧਰਮ। ਮਾਲੂਮ ਹੁੰਦਾ ਹੈ ਕਿ ਇੱਕ ਕਿਸੇ ਅਹਿੰਸਾਏ ਪਰਮੋ ਧਰਮ ਮੰਨਣ ਵਾਲੇ ਪਾਂਡੇ ਨਾਲ ਸਤਿਗੁਰ ਦੀ ਗੋਸ਼ਟ ਹੋਈ। ਉਹ ਆਖਦਾ ਸੀ ਕਿ ਮਾਸ ਨਾ ਖਾਣਾ ਹੀ ਮੁਕਤੀ ਪਾਉਣਾ ਹੈ, ਅਤੇ ਸਤਿਗੁਰ ਆਖਦੇ ਸੀ ਕਿ ਮਾਸ ਖਾਣ ਨਾ ਖਾਣ ਦਾ ਝਗੜਾ ਇੱਕ ਮੂਰਖਤਾ ਹੈ, ਮੁਕਤੀ ਨਾਮ ਅਤੇ ਲਿਵ ਨਾਲ ਹੈ। ਮਲਾਰ ਰਾਗ ਵਿੱਚ ਇਹ ਗੋਸ਼ਟ ਲਿਖੀ ਹੈ ਕਿ ਉੱਥੇ ਗੁਰੂ ਜੀ ਕਹਿੰਦੇ ਹਨ, ਪਾਂਡੇ ਤੂੰ ਜਾਣਾ ਹੀ ਨਾ ਹੀ ਕਿੱਥੋਂ ਮਾਸ ਉਪੰਨਾ। ਸਾਫ ਹੈ ਕਿ ਆਪ ਕਿਸੇ ਪਾਂਡੇ ਨੂੰ ਸਨਮੁਖ ਸੰਬੋਧਨ ਕਰ ਰਹੇ ਹਨ। ਸਤਿਗੁਰੂ ਉਸ ਦੀ ਭੁੱਲ ਇਹ ਦੱਸ ਰਹੇ ਹਨ ਕਿ ਮੁਕਤੀ ਨਾਮ ਜਪਣ ਵਾਹਿਗੁਰੂ ਪ੍ਰੇਮ ਨਾਲ ਹੈ। ਵਾਹਿਗੁਰੂ ਵਿਮੁੱਖ ਰਹਿਣ ਵਾਲੇ ਚਾਹੇ ਮਾਸ ਨਹੀਂ ਖਾਂਦੇ ਤਾਂ ਵੀ ਕਲਿਆਣ ਦੇ ਅਧਿਕਾਰੀ ਨਹੀਂ, ਚਾਹੇ ਖਾਂਦੇ ਹਨ ਤਾਂ ਵੀ ਮੁਕਤ ਨਹੀਂ ਹੋ ਸਕਦੇ। ਤੁਸੀਂ ਮਨ ਦੀ ਵਾਹਿਗੁਰੂ ਨਾਲ ਲਗਾਤਾਰ ਲਗਨ ਦਾ ਖਿਆਲ ਛੱਡ ਕੇ ਵਿਹਤ ਅਵਿਹਤ ਕਰਮਾਂ ਦੇ ਝਗੜੇ ਵਿੱਚ ਪੈ ਕੇ ਅਸੂਰੀ ਸੰਪਦਾ ਵਿੱਚ ਖੇਡ ਰਹੇ ਹੋ। ਸੋ ਕਿਸੇ ਅਹਿੰਸਾ ਨੂੰ ਕੇਵਲ ਮੁਕਤਕਾਰੀ ਮੰਨਣ ਵਾਲੇ ਨਾਲ ਇਹ ਸਾਖੀ ਹੋਈ ਹੈ। ਇਹ ਕੇਵਲ ਇੱਕ ਖਿਆਲ ਦੀ ਰਚਨਾ ਮਾਤਰ ਨਹੀਂ, ਇਸ ਪਦ ਵਿੱਚ ਤੂੰ ਪਿਆ ਹੈ ਜੋ ਕਿ ਦੱਸਦਾ ਹੈ ਕਿ ਕਿਸੇ ਮਾਸ ਦੇ ਭਰਮੀ ਪਰ ਉਂਝ ਫੋਕਟ ਕਰਮੀ ਜਾਂ ਨਿਰੇ ਕਰਮਕਾਂਡੀ ਨੂੰ ਸੰਬੋਧਨ ਹੋ ਰਿਹਾ ਹੈ, ਅਤੇ ਉਹ ਹੈ ਹੀ ਪਾਂਡਵ। ਬਾਰਵਾਂ ਹੈ ਦੱਖਣੀ ਓਅੰਕਾਰ। ਭੈਣ, ਦੱਖਣੀ ਓਅੰਕਾਰ ਤੋਂ ਕੁਛ ਪਤਾ ਲੱਗਦਾ ਹੈ? ਵੀਰ, ਜੀ ਹਾਂ, ਇਹ ਇੱਕ ਵਰਣਮਾਲਾ ਦੁਆਰਾ ਉਪਦੇਸ਼ ਹੈ, ਪਰ ਤਰਸ ਦੱਸ ਰਹੀ ਹੈ ਕਿ ਇੱਕ ਪਾਂਡੇ ਨਾਲ ਚਰਚਾ ਹੈ। ਇਹ ਪਾਂਡਾ ਨਿਰਾ ਤੀਰਥਾਂ ਦਾ ਪਰੋਹਿਤ ਨਹੀਂ, ਸਗੋਂ ਮੁੰਡੇ ਵੀ ਪੜ੍ਹਾਉਂਦਾ ਹੈ। ਜੈਸੇ ਕਿ ਸ਼ੁਰੂ ਵਿੱਚ ਉਸਨੂੰ ਸੁਣ ਪਾਂਡੇ ਕਹਿੰਦੇ ਹਨ ਅਤੇ ਅਖੀਰ ਵਿੱਚ ਦੱਸਦੇ ਹਨ, ਪਾਂਦਾ ਗੁਰਮੁਖ ਆਖੀਐ ਚਾਟਣਿਆ ਮੱਧੇ। ਇਸ ਤੋਂ ਸਾਫ਼ ਧੁਨੀ ਨਿਕਲ ਰਹੀ ਹੈ ਕਿ ਪਾਂਦਾ ਵੀ ਹੈ ਅਤੇ ਮੁੰਡੇ ਵੀ ਪੜ੍ਹਾਉਂਦਾ ਹੈ। ਇਸ ਪਾਂਧੇ ਨੂੰ ਫੋਕੇ ਗਿਆਨ ਤੋਂ ਛੂਛੀ ਵਿਦਵਤਾ ਤੋਂ ਕੱਢ ਕੇ ਗੁਰੂ ਜੀ ਨਾਮ ਦੀਆਂ ਚੜ੍ਹਦੀਆਂ ਕਲਾਂ ਪਰਮੇਸ਼ੁਰ ਦੇ ਪਿਆਰ ਦੇ ਸੱਚੇ ਸੰਯੋਗ ਦਾ ਉਪਦੇਸ਼ ਕਰਦੇ ਹਨ ਅਤੇ ਉਪਦੇਸ਼ ਵਿੱਚ ਆਦਮੀ ਦੇ ਜੀਵਨ ਦੇ ਸਾਰੇ ਪਹਿਲੂ ਦਿਖਾਏ ਜਾਂਦੇ ਹਨ। ਇਸ ਦੇ ਪੜ੍ਹਦਿਆਂ ਪਤਾ ਲੱਗ ਜਾਂਦਾ ਹੈ ਕਿ ਪਾਂਡਾ ਜਾਂ ਪਾਂਧਾ ਸਿੱਖੀ ਵਿੱਚ ਆ ਗਿਆ। ਉਸਦੀ ਭੈਣ ਨੂੰ ਬੁਰਾ ਲੱਗਾ, ਫਿਰ ਉਸਨੇ ਪ੍ਰਸ਼ਨ ਉੱਤਰ ਕੀਤੇ ਹਨ, ਫਿਰ ਉਸਦੀ ਨਿਸ਼ਾ ਹੋਈ, ਅੰਤ ਸਤਿਗੁਰ ਉਸਨੂੰ ਨਾਮਦਾਨ ਲਿਵਦਾਨ ਦੇ ਕੇ ਆਏ। ਤੇਰਵਾਂ ਹੈ ਭਰਥਰ ਜੋਗੀ। ਭਰਥਰ ਨਾਮੇ ਜੋਗੀ ਨੂੰ ਸਤਿਗੁਰ ਨੇ ਉਪਦੇਸ਼ ਕੀਤਾ ਹੈ ਜੋ ਆਸਾ ਰਾਗ ਵਿੱਚ ਸਾਰਾ ਸ਼ਬਦ ਹੈ। ਇਸ ਦੀ ਅਖੀਰ ਤੁਕ ਹੈ, ਕਹੋ ਨਾਨਕ ਸੁਣ ਭਰਥਰ ਜੋਗੀ, ਪਾਰ ਬ੍ਰਹਮ ਲਿਵ ਏਕ ਅੰਗ। ਦੋ ਸ਼ਬਦ ਹੋਰ ਵੀ ਇਸੇ ਰਾਗ ਵਿੱਚ ਭਰਥਰ ਦੇ ਨਾਮ ਸਮੇਤ ਹਨ। ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਤਾਰੇ। ਤਥਾ ਸੁਣ ਭਰਥਰ ਨਾਨਕ ਕਹਿ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਜਿਸ ਤੋਂ ਸਪਸ਼ਟ ਹੋ ਗਿਆ ਕਿ ਇਹ ਉਪਦੇਸ਼ ਭਰਥਰ ਨਾਮੇ ਜੋਗੀ ਨੂੰ ਹੋ ਰਿਹਾ ਹੈ। ਛੇਕੜੇ ਪਤਾ ਲੱਗਦਾ ਹੈ ਕਿ ਭਰਥਰ ਗੁਰੂ ਜੀ ਦਾ ਗੁਣਨਵਾਦੀ ਹੋ ਗਿਆ ਅਤੇ ਫਿਰ ਸਦਾ ਉਹਨਾਂ ਦੇ ਨਾਲ ਰਿਹਾ। ਜੈਸੇ ਕਿ ਭੱਟਾ ਨੇ ਪਤਾ ਦਿੱਤਾ ਹੈ, ਭਰਥਰ ਗੁਣ ਉਚਰੇ ਸਦਾ ਗੁਰਸੰਗ ਰਹਿਣ ਤੋਂ। ਚੌਦਵਾਂ ਹੈ ਸਿੱਧ ਗੋਸ਼ਟ। ਭੈਣ, ਸਤਿਗੁਰੂ ਜੀ ਪਤੰਜਲ ਦੇ ਯੋਗ ਦਰਸ਼ਨ ਅਤੇ ਸਾਂਖ ਦੀ ਸਾਧਨਾ ਅਰਹਠ ਯੋਗ ਦੇ ਸਾਧਨਾ ਦੇ ਜਾਣੂ ਸੇ ਕਿ ਨਹੀਂ? ਵੀਰ ਜੀ, ਨਾ ਨੇਰੇ ਜਾਣੂ ਸੇ, ਪਰ ਉਹਨਾਂ ਨੇ ਹੱਠ ਯੋਗ ਕਰਕੇ ਵੀ ਤੱਕੇ ਹੋਏ ਸਨ। ਇਸੇ ਕਰਕੇ ਸਿੱਧਾਂ ਨਾਲ, ਯੋਗੀਆਂ ਨਾਲ ਜਦ ਚਰਚਾ ਛਿੜਦੀ ਹੈ ਤਾਂ ਉਹਨਾਂ ਦਾ ਖੂਬ ਖੰਡਨ ਕਰਦੇ ਹਨ। ਯਥਾ ਪਹਿਰਾ ਅਗਨ ਹਿਵੈ ਕਰ ਬਾਦਾ। ਇੱਕ ਵੇਰ ਆਖਦੇ ਹਨ, ਅਚਲ ਵਟਾਲੇ ਸਿੱਧਾਂ ਨੂੰ ਪਰਾਜੈ ਕਰ ਦਿੱਤਾ, ਪਰ ਤੁਸਾਂ ਇਸ ਵੇਲ ਬਾਹਰ ਦੀ ਗੱਲ ਤਾਂ ਨਹੀਂ ਸੁਣਨੀ, ਸੋ ਅੰਦਰਲੀ ਸਾਖੀ ਸੁਣੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਧ ਗੋਸ਼ਟ ਗੁਰੂ ਜੀ ਨੇ ਆਪ ਲਿਖੀ ਹੈ ਅਤੇ ਇਹ ਬਾਣੀ ਸੁੱਤੇ ਲਿਖੀ ਨਹੀਂ ਜਾਪਦੀ, ਇਹ ਹੋਈ ਹੋਈ ਕਿਸੇ ਗੋਸ਼ਟ ਦਾ ਸਾਰ ਅੰਸ਼ ਗੁਰੂ ਜੀ ਨੇ ਲਿਖਿਆ ਹੈ। ਪਹਿਲੀ ਤੁਕ ਇਉਂ ਹੈ, ਸਿੱਧ ਸਭਾ ਕਰ ਆਸਣ ਬੈਠੇ। ਸਿੱਧ ਸਾਡੇ ਦੀਵਾਨ ਵਿੱਚ ਆਏ ਅਤੇ ਆ ਕੇ ਆਸਣ ਲਾ ਕੇ ਬੈਠ ਗਏ ਅਤੇ ਸਾਨੂੰ ਕਹਿਣ ਲੱਗੇ, ਹੇ ਸੰਤ ਸਭਾ, ਤੁਸਾਨੂੰ ਜੈਕਾਰ ਹੋਵੇ। ਅੱਗੋਂ ਫਿਰ ਪ੍ਰਸ਼ਨ ਉੱਤਰ ਟੁਰਦੇ ਹਨ, ਕੌਣ ਤੁਮੇ, ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਵ। ਅੱਗੇ ਫਿਰ ਬਹਿਸ ਛਿੜ ਪੈਂਦੀ ਹੈ, ਜਿਸ ਵਿੱਚ ਸਤਿਗੁਰੂ ਜੀ ਉਹਨਾਂ ਨੂੰ ਹੱਠ ਯੋਗ ਦੇ ਕਸ਼ਟ ਤੱਪਾਂ ਦੀ ਥਾਂ ਨਾਮ ਦੇ ਅਭਿਆਸ ਲਿਵ ਅਤੇ ਵਾਹਿਗੁਰੂ ਦੇ ਪ੍ਰੇਮ ਵਿੱਚ ਲੈ ਆਉਂਦੇ ਹਨ। ਸੋ ਇਹ ਸਪਸ਼ਟ ਹੈ ਕਿ ਇਹ ਬਾਣੀ ਇੱਕ ਹੋਏ ਵਾਕਿਆ ਦੀ ਹੈ ਅਤੇ ਉਸ ਸਮੇਂ ਦਿੱਤੇ ਉਪਦੇਸ਼ ਦੀ ਸਾਰ ਅੰਸ਼ ਹੈ। ਅਸਲ ਵਿੱਚ ਇਸ ਸਮੇਂ ਪੰਜਾਬ ਵਿੱਚੋਂ ਜੋ ਕਦੇ ਬੁੱਧ ਮਤ ਦਾ ਪੰਘੂੜਾ ਸੀ, ਯੋਗ ਮਤ ਘੱਟ ਰਿਹਾ ਸੀ, ਇਸ ਦੇ ਸੁੱਕੇ ਮੁੜ ਅਤੇ ਬ੍ਰਾਹਮਣੀ ਮਤ ਵੀ ਚੱਲ ਰਿਹਾ ਸੀ, ਉਸ ਵਿੱਚ ਬੈਰਾਗ ਮਤ ਦਾ ਰੰਗ ਚੜ੍ਹ ਗਿਆ ਸੀ ਅਤੇ ਹੁਣ ਉਹ ਗੋਰਖ ਦੇ ਯੋਗ ਮਤ ਦੇ ਮਗਰੋਂ ਦੇ ਸ਼ਰਾਬ ਆਦਿ ਵਾਲੇ ਯੋਗ ਮਤ ਵਿੱਚ ਡਕੋ ਡੋਲੇ ਖਾ ਰਿਹਾ ਸੀ। ਪੰਜਾਬ ਵਿੱਚ ਇਹੋ ਪ੍ਰਧਾਨ ਸੀ, ਜੋਗੀ ਪ੍ਰਚਾਰਕ ਘਰ ਘਰ ਫਿਰਦੇ ਸੇ, ਸ਼ਰਾਬ ਆਦਿ ਯੋਗੀਆਂ ਵਿੱਚ ਧਰਮ ਦਾ ਥਾਂ ਮਲ ਚੁੱਕੇ ਸੀ। ਰਾਗ ਰਾਮਕਲੀ ਵਿੱਚ ਸਤਿਗੁਰ ਦੇ ਯੋਗੀਆਂ ਨਾਲ ਮੁਬਾਇਸੇ ਕਿੰਨੇ ਹੀ ਥਾਈ ਆਉਂਦੇ ਹਨ, ਪਰ ਸਭ ਦਾ ਨਿਚੋੜ ਸਿੱਧ ਗੋਸ਼ਟ ਵਿੱਚ ਹੈ, ਜੋ ਉਹਨਾਂ ਨਾਵਾਂ ਤੋਂ ਜੋ ਸਿੱਧ ਗੋਸ਼ਟ ਵਿੱਚ ਆਉਂਦੇ ਹਨ ਮਾਲੂਮ ਹੁੰਦਾ ਹੈ ਕਿ ਪਰੇ ਦੇ ਮੰਨੇ ਪਰਮੰਨੇ ਆਗੂ ਯੋਗੀਆਂ ਨਾਲ ਚਰਚਾ ਹੋ ਕੇ ਸਤਿਗੁਰ ਨੇ ਪੰਜਾਬ ਨੂੰ ਇਹਨਾਂ ਤੋਂ ਸੁਤੰਤਰ ਕੀਤਾ ਅਤੇ ਸੱਚੇ ਵਾਹਿਗੁਰੂ ਦਾ ਸੱਚਾ ਪਿਆਰ ਅਤੇ ਵਾਹਿਗੁਰੂ ਨਾਲ ਦਿੱਲੀ ਭਾਵਾਂ ਨਾਲ ਲੋਕ ਪਰਲੋਕ ਦੀਆਂ ਸਾਂਝਾਂ ਪਾਉਣ ਦੀ ਸਦਾ ਜਵਾਨ ਜ਼ੋਰਦਾਰ ਸੱਚੀ ਚੜ੍ਹਦੀਆਂ ਕਲਾਂ ਵਾਲੀ ਜ਼ਿੰਦਗੀ ਬਖਸ਼ੀ। ਕਿਉਂਕਿ ਸਿੱਧ ਗੋਸ਼ ਦੇ ਅਖੀਰ ਵਿੱਚ ਮਾਲੂਮ ਹੁੰਦਾ ਹੈ ਕਿ ਇਹਨਾਂ ਲੋਕਾਂ ਨੇ ਹੱਟ ਛੱਡ ਕੇ ਸਤਿਗੁਰੂ ਤੋਂ ਨਾਮ ਦੀ ਯਾਚਨਾ ਕੀਤੀ ਹੈ। ਤੁਸਾਂ ਅੱਜ ਸੁਣਨਾ ਨਹੀਂ, ਭਾਈ ਗੁਰਦਾਸ ਨੇ ਲਿਖਿਆ ਹੈ, ਬਾਬੇ ਕੀਤੀ ਸਿੱਧ ਗੋਸ਼ ਸ਼ਬਦ ਸਾਂਤ ਸਿੱਧਾਂ ਵਿੱਚ ਆਈ। ਅਰਥਾਤ ਹੱਠ ਯੋਗ ਤੋਂ ਹਟ ਕੇ ਉਹਨਾਂ ਨੇ ਸ਼ਬਦ ਸ਼ਾਂਤੀ ਦਾਤਾ ਤਸਲੀਮ ਕੀਤਾ ਅਤੇ ਇਸ ਸ਼ਾਂਤੀ ਵਿੱਚ ਆ ਗਏ। ਪਰ ਲਓ, ਮੈਂ ਤੁਹਾਨੂੰ ਸਿੱਧ ਗੋਸ਼ ਦੇ ਵਿੱਚੋਂ ਹੀ ਇਹ ਸਾਖੀ ਸੁਣਾਉਂਦਾ। ਗੁਰੂ ਨਾਨਕ ਜੀ ਹਉਂ ਅਤੀਤ ਸਨ, ਉਹ ਆਪ ਦੱਸਦੇ ਹਨ, ਹੁਣ ਦਾ ਫੜਿਆਗ ਨਾਨਕ ਜਾਣ, ਨਾ ਹਾਂ ਨਾ ਮੈਂ ਜੂਨੀ ਪਾਣ। ਉਹ ਆਪਣੀ ਜਿੱਤ ਨੂੰ ਆਪਣੀ ਜਿੱਤ ਨਹੀਂ ਸਨ ਖਿਆਲ ਦੇ, ਉਹ ਸਭ ਵਾਹਿਗੁਰੂ ਦਾ ਖੇਲ ਜਾਣਦੇ ਸਨ ਅਤੇ ਦੱਸਦੇ ਸਨ। ਆਪਣੀ ਇਸ ਨਿਮਰਤਾ ਵਾਲੀ ਬੋਲੀ ਵਿੱਚ ਗੁਰੂ ਜੀ ਸਿੱਧਾਂ ਪਰ ਪਾਈ ਜਿੱਤ ਨੂੰ ਦੱਸਦੇ ਹਨ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੇ ਫੁਰਮਾਣੇ। ਮਾਂਗੈ ਨਾਮ ਪਾਏ ਇਹ ਭਿੱਖਿਆ ਤੇਰੇ ਦਰਸ਼ਨ ਕੋ ਕੁਰਬਾਨ। ਅਵਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ, ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨਾ ਕੋਈ। ਭਾਵ ਇਹ ਹੈ ਕਿ ਸਿੱਧ ਲੋਕ ਜੋ ਯੋਗ ਮਤ ਦੇ ਗੁਰੂ ਹਨ ਅਤੇ ਸਾਧਕ ਜੋ ਸਾਧਨਾ ਕਰਨ ਵਾਲੇ ਸਨ, ਉਹ ਸਾਰੇ ਯੋਗੀਆਂ ਦੇ ਗੁਰੂ ਅਤੇ ਚੇਲੇ ਹੁਣ ਨਾਮ ਸਾਥੋਂ ਮੰਗਦੇ ਹਨ। ਕਹਿੰਦੇ ਹਨ ਸਾਨੂੰ ਕਿਵੇਂ ਇਹ ਭਿੱਖਿਆ ਪਾਵੋ, ਅਤੇ ਆਖਦੇ ਹਨ ਤੇਰੇ ਦਰਸ਼ਨ ਤੋਂ ਸਦਕੇ ਹਾਂ, ਅਰਥਾਤ ਉਸ ਦਰਸ਼ਨ ਮਤ ਫਲਸਫਾ ਧਰਮ ਦੀ ਸਿੱਖਿਆ ਤੋਂ ਅਸੀਂ ਸਦਕੇ ਹਾਂ ਜਾਂ ਆਪ ਦੇ ਦੀਦਾਰ ਤੋਂ ਸਦਕੇ ਹਾਂ। ਸੋ ਗੁਰੂ ਜੀ ਕਹਿੰਦੇ ਹਨ ਜੈਸਾ ਕਿ ਗੁਰੂ ਜੀ ਦਾ ਨਿਰ ਅਭਿਮਾਨ ਸੁਭਾਅ ਸੀ, ਇਹ ਵਾਹਿਗੁਰੂ ਦਾ ਖੇਲ ਹੈ ਕਿ ਇਹ ਲੋਕ ਗੁਰਮੁਖ ਹੋ ਗਏ ਹਨ, ਨਾਮ ਲੈ ਲਿਆ ਅਤੇ ਸੋਝੀ ਆ ਗਈ ਨੇ। ਕਹਿੰਦੇ ਹਨ ਗੁਰੂ ਨਾਨਕ ਸਾਰੇ ਯੁਗਾਂ ਵਿੱਚ ਆਪ ਵਰਤਦਾ ਹੈ ਔਰ ਕੋਈ ਨਹੀਂ। ਭਾਵ ਕਲਯੁਗ ਵਿੱਚ ਜੋ ਕੁਛ ਮੈਂ ਕਰ ਰਿਹਾ ਹਾਂ ਇਹ ਮੇਰਾ ਕੰਮ ਨਹੀਂ, ਉਸਦਾ ਹੈ। ਸੋ ਭੈਣ ਜੀ, ਇਹ ਗੋਸ਼ਟ ਪੰਜਾਬ ਵਿੱਚੋਂ ਯੋਗ ਮਤ ਦਾ ਆਖਰੀ ਦੀਵਾ ਬੁਝਾਉਣ ਵਾਲੀ ਸੀ। ਭਾਵੇਂ ਕਿਤੇ ਕਿਤੇ ਮਠ ਅਤੇ ਜੋਗੀ ਰਹਿ ਗਏ ਅਤੇ ਅੱਜ ਤੱਕ ਹਨ, ਪਰ ਪੰਜਾਬ ਦਾ ਮਤ ਯੋਗ ਹੈ। ਇਹ ਚਿਰਾਗ ਗੁੱਲ ਹੋ ਗਿਆ ਕਿਉਂਕਿ ਸਭ ਨਾਮੀ ਜੋਗੀ ਨਾਮ ਤਰੀਕ ਸਿੱਖ ਬਾਬੇ ਨਾਨਕ ਦੇ ਹੋ ਗਏ। ਸਾਂਖ ਅਤੇ ਯੋਗ ਦੇ ਫਿਲਸਫੇ ਨਾਲ ਵੀ ਗੁਰੂ ਜੀ ਆਪਣਾ ਕਈ ਗੱਲਾਂ 'ਤੇ ਅਜੋੜ ਦੱਸ ਜਾਂਦੇ ਹਨ। ਜੈਸੇ ਕਿ ਸਾਂਖ ਪੁਰਖ ਨੂੰ ਕਰਤਾ ਨਹੀਂ ਮੰਨਦਾ ਅਤੇ ਯੋਗ ਆਪਣੇ ਪੁਰਖ ਵਿਸ਼ੇਸ਼ ਨੂੰ ਕਰਤਾ ਨਹੀਂ ਮੰਨਦਾ, ਪਰ ਗੁਰੂ ਜੀ ਆਪਣੇ ਰੱਬ ਨੂੰ ਪੁਰਖ ਕਹਿ ਕੇ ਉਸਨੂੰ ਕਰਤਾ ਦੱਸਦੇ ਹਨ। ਜੈਸੇ ਕਰਤਾ ਪੁਰਖ, ਸਾਂਖ ਅਤੇ ਯੋਗ ਕੁਦਰਤ ਨੂੰ ਸੁਤੰਤਰ ਮੰਨਦੇ ਹਨ, ਪਰ ਗੁਰੂ ਜੀ ਦੱਸਦੇ ਹਨ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ। ਵੇਦਾਂਤ ਮਾਇਆ ਨੂੰ ਉਪਾਧੀ ਦੱਸਦਾ ਹੈ ਅਤੇ ਗੁਰੂ ਜੀ ਮਾਇਆ ਨੂੰ ਵੀ ਕਰਤੇ ਦੀ ਰਚੀ ਹੋਈ ਦੱਸਦੇ ਹਨ। 15ਵਾਂ ਹੈ ਗੱਦੀ ਦੇਣੀ। ਭੈਣ, ਗੁਰੂ ਜੀ ਨੇ ਗੱਦੀ ਕਿਸ ਨੂੰ ਦਿੱਤੀ? ਵੀਰ, ਗੁਰੂ ਅੰਗਦ ਦੇਵ ਜੀ ਨੂੰ, ਜਿਨ੍ਹਾਂ ਦਾ ਪਹਿਲਾ ਨਾਮ ਲੈਣਾ ਜੀ ਸੀ। ਭੈਣ, ਸਾਰਾ ਪ੍ਰਸੰਗ ਸੁਣਾਓ ਪਰ ਬਾਹਰੋਂ ਨਹੀਂ। ਵੀਰ, ਸ੍ਰੀ ਪਾਵਨ ਲੈਣਾ ਜੀ ਖਡੂਰ ਵਿੱਚ ਰਹੇ, ਯਥਾ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਫੇਰੂ ਸੀ, ਜੋ ਇਸੇ ਤੁਕ ਵਿੱਚ ਫੇਰਾਉਣ ਯਾਨੀ ਫੇਰੂ ਦੇ ਪੁੱਤ ਕਰਕੇ ਦੱਸਿਆ ਹੈ। ਗੁਰੂ ਨਾਨਕ ਦੇਵ ਜੀ ਨੇ ਗੱਦੀ ਦੇਣ ਲੱਗਿਆਂ ਪੁੱਤਰਾਂ ਅਤੇ ਸਿੱਖਾਂ ਦੀ ਸੋਧ ਕੀਤੀ, ਸਭ ਵਿੱਚੋਂ ਲੈਣਾ ਜੀ ਪੂਰਨ ਨਿਕਲੇ। ਯਥਾ ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ ਜਿਕਿਉਨ, ਜਾਂ ਸੁਦੋ ਸੋ ਤਾਂ ਲੈਣਾ ਟਿਕਿਉਨ। ਸ੍ਰੀ ਗੁਰੂ ਜੀ ਦੇ ਪੁੱਤਰਾਂ ਨੇ ਸਤਿਗੁਰਾਂ ਦੇ ਕੌਲ ਪਾਲੇ ਨਹੀਂ ਸਨ, ਅਰਥਾਤ ਉਹ ਸੋਧ ਵਿੱਚ ਪੂਰੇ ਨਹੀਂ ਸੇ ਨਿਕਲੇ। ਉਹਨਾਂ ਬਾਰੇ ਲਿਖਿਆ ਹੈ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀ ਹੈ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀ ਹੈ। ਭੈਣ, ਭਲਾ ਵੀਰ ਜੀ, ਤੁਸੀਂ ਜੋ ਟਿੱਕੇ ਦੀ ਵਾਰ ਦੀਆਂ ਤੁਕਾਂ ਵਿੱਚ ਇਹ ਪ੍ਰਸੰਗ ਦੱਸ ਰਹੇ ਹੋ, ਉੱਥੇ ਲੈਣਾ ਨਾਮ ਲਿਖਿਆ ਹੈ, ਤੁਸੀਂ ਗੁਰੂ ਅੰਗਦ ਕਿਸ ਤਰ੍ਹਾਂ ਆਖ ਦਿੱਤਾ ਹੈ? ਵੀਰ, ਨਹੀਂ ਭੈਣ ਜੀ, ਉੱਥੇ ਹੀ ਲਿਖਿਆ ਹੈ। ਗੁਰੂ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਦ ਬਹਾਲੀ। ਹੋਰ ਸੁਣੋ ਭੈਣ ਜੀ, ਗੁਰੂ ਅੰਗਦ ਜੀ ਦੀ ਸੁਪਤਨੀ ਜੀ ਦਾ ਨਾਮ ਖੀਵੀ ਜੀ ਸੀ, ਔਰ ਉਹ ਬੜੇ ਨੇਕ ਸਨ। ਸਾਧ ਸੰਗਤ ਨੂੰ ਪਦਾਰਥ ਦਿੰਦੇ, ਲੰਗਰ ਆਪ ਵੰਡਦੇ ਸਨ ਅਤੇ ਘਿਆਲੀਆਂ ਖੀਰਾਂ ਖੁਆਲਦੇ ਸਨ। ਉਹਨਾਂ ਦੀ ਛਤਰ ਛਾਵੇਂ ਸ੍ਰਿਸ਼ਟੀ ਨੇ ਬਹੁਤ ਸੁੱਖ ਪਾਇਆ। ਦੇਖੋ ਲਿਖਿਆ ਹੈ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ। ਭੈਣ, ਇਹ ਕਿਸ ਤਰ੍ਹਾਂ ਪਤਾ ਲੱਗਾ ਕਿ ਖੀਵੀ ਜੀ ਗੁਰੂ ਜੀ ਦੇ ਘਰੋਂ ਸਨ? ਵੀਰ, ਇਸ ਤੁਕ ਤੋਂ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ, ਬਲਵੰਡ ਉਹਨਾਂ ਨੂੰ ਆਪਣੀ ਮਾਤਾ ਆਖਦਾ ਹੈ, ਅਤੇ ਫਿਰ ਆਖਦਾ ਹੈ ਸ੍ਰਿਸ਼ਟੀ ਦਾ ਭਾਰ ਚੁੱਕਣ ਵਾਲੇ ਗੁਰੂ ਉਸਦੇ ਸ਼ਵ ਪਤੀ ਹਨ, ਅਤੇ ਭਾਰ ਚੁੱਕਣ ਵਾਲੇ ਦਾ ਪ੍ਰਸੰਗ ਗੁਰੂ ਅੰਗਦ ਦਾ ਚੱਲ ਰਿਹਾ ਹੈ। ਪਿਤਾ, ਸ਼ਾਬਾਸ਼ ਬਰਖੁਰਦਾਰ, ਬਹੁਤ ਖੂਬ। ਭੈਣ, ਗੁਰੂ ਅੰਗਦ ਗੁਰੂ ਨਾਨਕ ਦੇਵ ਜੀ ਵਰਗੇ ਸਨ ਜਾਂ ਘੱਟ ਵੱਧ? ਵੀਰ, ਉਹ ਜੇ। ਦੇਖੋ ਲਿਖਿਆ ਹੈ, ਲੈਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਭੈਣ, ਭਲਾ ਗੱਦੀ ਆਪ ਗੁਰੂ ਨਾਨਕ ਨੇ ਦਿੱਤੀ ਸੀ ਕਿ ਮਗਰੋਂ ਸੰਗਤਾਂ ਨੇ? ਇਹ ਸ਼ੰਕਾ ਦਾ ਸਮਾਧਾਨ ਕਿਉਂ ਕਰੋਗੇ? ਵੀਰ, ਇਹ ਤਾਂ ਸਾਫ਼ ਹੈ ਕਿ ਗੁਰਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ ਸਹਿਟਿੱਕਾ ਦਿੱਤ ਉਸ ਜੀਵ ਦੇ, ਅਰਥਾਤ ਗੁਰੂ ਨਾਨਕ ਨੇ ਸਰੀਰ ਦੇ ਹੁੰਦਿਆਂ ਚੇਲੇ ਨਾਲ ਗੁਰਿਆਈ ਦੀ ਸਾਂਝ ਕੀਤੀ। ਗੁਰੂ ਅੰਗਦ ਨੂੰ ਜੀਵ ਦੇ ਜੀ ਗੁਰੂ ਨਾਨਕ ਨੇ ਟਿੱਕਾ ਦਿੱਤਾ। ਭੈਣ, ਕੀ ਗੁਰੂ ਅੰਗਦ ਦੇਵ ਜੀ ਨੇ ਉਸੇ ਤਰ੍ਹਾਂ ਕੰਮ ਕੀਤਾ ਜਿਵੇਂ ਗੁਰੂ ਨਾਨਕ ਦੇਵ ਜੀ ਨੇ? ਵੀਰ, ਜੀ ਹਾਂ, ਆਪ ਜੀ ਨੇ ਗੁਰੂ ਕੇ ਸ਼ਬਦ ਦਾ ਲੰਗਰ ਖੁੱਲ੍ਹੇ ਦਿਲ ਵਰਤਾਇਆ। ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ, ਖਟੀਏ ਖਰਚੈ ਦਿੱਤ ਖਸਮ ਦੀ, ਆਪ ਖੈਂਦੀ ਖੈਰ ਦਬਟੀਐ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੂੰ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। 16ਵਾਂ ਹੈ ਪੰਜ ਗੁਰੂ। ਭੈਣ, ਗੁਰੂ ਨਾਨਕ ਤੋਂ ਪੰਜਵੀਂ ਪਾਤਸ਼ਾਹੀ ਤੱਕ ਨਾਮ ਦੇ ਗੱਦੀ ਮਿਲਣ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੋਈ ਸਬੂਤ ਮਿਲਦੇ ਹਨ? ਵੀਰ, ਹਾਂ ਭੈਣ ਜੀ, ਸੁਣੋ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰਰਾਮੇ ਦੀਓ, ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਜ ਪਰਵਾਨ ਪੁਰਖ ਗੁਰ ਅਰਜਨ ਪਿੱਖੋਂ ਨੇ। ਭੈਣ, ਤੁਖਾਰੀ ਰਾਗ ਵਿੱਚ ਕਈ ਬਾਣੀ ਬਾਰਾਂ ਮਾਂ ਵਿੱਚੋਂ ਵੀ ਕੁਛ ਭੇਦ ਖੁੱਲਦਾ ਹੈ? ਵੀਰ, ਬਾਣੀ ਤਾਂ ਉਹ ਵਾਹਿਗੁਰੂ ਪ੍ਰੇਮ ਦੀ ਭਰੀ ਹੋਈ ਸਾਡੇ ਪਾਰ ਉਤਾਰੇ ਦੇ ਉਪਦੇਸ਼ਾਂ ਵਾਲੀ ਹੈ, ਪਰ ਗਹਿਰੀ ਨਜ਼ਰੇ ਪਾਠ ਕੀਤਿਆਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਬੜੀ ਮਿੱਠੀ ਧੁਨੀ ਵਿੱਚ ਆਪਣੇ ਸੰਸਾਰ ਤੋਂ ਤੁਰਨ ਦੀ ਤਿਆਰੀ ਕਰ ਰਹੇ ਹਨ। ਇਸ ਸਮਾਪਤੀ ਪਰ ਪਿਤਾ ਨੇ ਪੁੱਤਰ ਨੂੰ ਆਸ਼ੀਰਵਾਦ ਦਿੱਤੀ ਅਤੇ ਪਰਿਵਾਰ ਗਦਗਦ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।